ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਜੁੜ ਬੈਠੀ ਅਤੇ ਪਾਵਨ ਗੋਦਾ ਨਿਗਾਹ ਰੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਹੁਕਮ ਭਾਗ ਅੱਠਵਾਂ। ਹੋਮੇ ਬੇੜੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੇ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਹਾਂਜੀ, ਹੋਮੇ ਵੇਲੇ ਮਨ ਨਾਲ ਜੋ ਵੀ ਖਿਆਲ ਜਾਂ ਕਰਮ ਕੀਤੇ ਜਾਂਦੇ ਹਨ ਉਹ ਸਾਰੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰੇ ਵਿੱਚ ਠੋਕਰਾਂ ਹੀ ਹਨ। ਸਾਡੇ ਹੋਮੇ ਵੇਲੇ ਮਨ ਨੂੰ ਮਾਰਨਾ ਜਾਂ ਬਦਲਣਾ ਸੌਖਾ ਨਹੀਂ ਹੈ। ਸਾਡੇ ਮਨ ਦੀ ਮੌਜੂਦਾ ਰੰਗਤ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਅਸੰਸ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਅਤਿਅੰਤ ਦ੍ਰਿੜਤਾ ਤੇ ਸਮੇਂ ਦੀ ਲੋੜ ਹੈ। ਧਿਆਨ ਦੇਣਾ ਜੀ, ਇਹ ਹੋਮੇ ਵੇਲੇ ਮਨ ਨੂੰ ਮਾਰਨਾ ਬਦਲਣਾ ਸੌਖਾ ਨਹੀਂ। ਸਾਡੇ ਮਨ ਦੀ ਮੌਜੂਦਾ ਜਿਹੜੀ ਰੰਗਤ ਹੈ ਇਹ ਕਈ ਜਨਮਾਂ ਦੇ ਖਿਆਲਾਂ ਤੇ ਕਰਮਾਂ ਦਾ ਨਿਚੋੜ ਜਾਂ ਹਵਾੜ ਹੈ। ਇਸ ਲਈ ਇਸ ਰੰਗਤ ਨੂੰ ਬਦਲਣ ਲਈ ਅਤਿਅੰਤ ਉੱਦਮ, ਦ੍ਰਿੜਤਾ ਤੇ ਸਮੇਂ ਦੀ ਲੋੜ ਹੈ। ਪਹਿਲਾਂ ਤਾਂ ਸਾਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਸਾਡੇ ਮੌਜੂਦਾ ਖਿਆਲਾਂ ਜਾਂ ਕਰਮਾਂ ਦੀ ਰੰਗਤ ਹੌਂਤਾਰੀ ਹੈ। ਸਾਡੇ ਮਨ ਦੀ ਹੋਮੇ ਦੀ ਭਾਵਨਾ ਜਾਂ ਰੰਗਤ ਬਦਲਣੀ ਜ਼ਰੂਰੀ ਹੈ। ਨਿਰੇ ਪੁਰੇ ਦਿਮਾਗੀ ਗਿਆਨ, ਸਿਆਣਪਾਂ, ਉਕਤੀਆਂ, ਜੁਗਤੀਆਂ, ਫਿਲਾਸਫੀਆਂ ਨਾਲ ਇਹ ਤਬਦੀਲੀ ਨਹੀਂ ਹੋ ਸਕਦੀ, ਕਿਉਂਕਿ ਇਹਨਾਂ ਵਿੱਚ ਵੀ ਹੋਮੇ ਦੀ ਅੰਸ਼ ਹੈ। ਇਸ ਲਈ ਮਨ ਦੀ ਰੰਗਤ ਬਦਲਣ ਲਈ ਉਚੇਰੀ, ਚੰਗੇਰੀ, ਦੈਵੀ ਸੰਗਤ ਕਰਨੀ ਅਤ ਜ਼ਰੂਰੀ ਹੈ। ਜਿਉਂ ਜਿਉਂ ਸਾਡੇ ਮਨ ਨੂੰ ਉਚੇਰੀ, ਸੋਹਣੀ, ਦੈਵੀ, ਆਤਮਕ ਭਾਵਨਾ ਵਾਲੀ ਜਿਉਂਦੀ ਜਾਗਦੀ ਸੰਗਤ ਦੀ ਪਿਉਂਦ ਚੜ੍ਹਦੀ ਜਾਏਗੀ, ਸਾਡੇ ਮਨ ਦੀ ਮੈਲ ਘਟਦੀ ਜਾਏਗੀ। ਸਾਡਾ ਮਨ ਉਚੇਰੇ ਆਤਮਕ ਗੁਣ ਗ੍ਰਹਿਣ ਕਰਦਾ ਹੋਇਆ ਨਿਰਮਲ ਹੁੰਦਾ ਜਾਏਗਾ, ਸਾਡੀ ਵਿਵੇਕ ਬੁੱਧੀ ਉਗੜਦੀ ਜਾਏਗੀ। ਸਾਧ ਸੰਗ ਮਲ ਲਾਥੀ, ਪਾਰ ਬ੍ਰਹਮ ਭਇਓ ਸਾਥੀ। ਇਸ ਤਰ੍ਹਾਂ ਆਤਮਕ ਪਿਉਣ ਦੁਆਰਾ ਹੀ ਅਨੁਭਵ ਪ੍ਰਕਾਸ਼ ਹੋ ਸਕਦਾ ਹੈ ਜੀ, ਜਿਸ ਨਾਲ ਆਪਣੇ ਭਾਣੇ ਤੇ ਇਲਾਹੀ ਭਾਣੇ ਦਾ ਨਿਰਣਾ ਹੋ ਸਕਦਾ ਹੈ। ਇਸ ਅਨੁਭਵੀ ਨਿਰਣੇ ਨੂੰ ਹੀ ਗੁਰਬਾਣੀ ਵਿੱਚ ਬੁੱਝਣਾ, ਸੀਝਣਾ, ਪਹਿਚਾਨਣਾ ਕਿਹਾ ਗਿਆ ਹੈ। ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ ਸਾਡਾ ਮਨ ਹੋਮੇ ਦੇ ਭਰਮ ਭੁਲਾਵੇ ਵਿੱਚ ਆਪਣੇ ਭਾਣੇ ਵਿੱਚ ਚੱਲਦਾ ਰਹੇਗਾ ਅਤੇ ਇਲਾਹੀ ਹੁਕਮ ਦੀਆਂ ਬਰਕਤਾਂ ਤੇ ਆਤਮਕ ਵਿਰਾਸਤ ਤੋਂ ਬਾਂਝਾ ਰਹੇਗਾ। ਕਿਸ ਤਰ੍ਹਾਂ? ਇਸ ਅਨੁਭਵੀ ਆਤਮਕ ਨਿਰਣੇ ਤੋਂ ਬਗੈਰ। ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲਉ ਦੁਖੀਆ। ਮਨ ਨੂੰ ਆਤਮਕ ਪਿਉਂਦ ਚਾੜਨ ਲਈ ਨਾਮ ਅਭਿਆਸ, ਕਮਾਈ, ਅੰਤਰਮੁਖੀ ਸਿਮਰਨ ਪਹਿਲਾ, ਦੂਸਰਾ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ, ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਹਾਂਜੀ, ਮਨ ਨੂੰ ਆਤਮਕ ਪਿਉਂਦ ਚਾੜਨ ਲਈ ਨਾਮ ਅਭਿਆਸ, ਕਮਾਈ, ਅੰਤਰਮੁਖੀ ਸਿਮਰਨ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਅਥਵਾ ਸਾਧ ਸੰਗਤ, ਤੀਸਰਾ ਗੁਰਪ੍ਰਸਾਦ ਦੀ ਲੋੜ ਹੈ। ਸਿਆਣਪਾਂ, ਉਕਤੀਆਂ, ਜੁਗਤੀਆਂ, ਦਿਮਾਗੀ ਗਿਆਨ, ਖੁਸ਼ਕ ਸੁੱਕੀ ਫਿਲਾਸਫੀ, ਕਰਮ ਕਾਂਡ, ਹੱਠ ਧਰਮ ਤੇ ਤਿਆਗ ਦੇ ਫੋਕੇ ਸਾਧਨ ਇਹ ਕਾਰਗਰ ਨਹੀਂ ਹੁੰਦੇ, ਕਿਉਂਕਿ ਇਹਨਾਂ ਸਭਨਾਂ ਦੇ ਪਿੱਛੇ ਹੋਮੇ ਦੀ ਲੇਸ਼ ਹੁੰਦੀ ਹੈ। ਸਭ ਤੋਂ ਉੱਚੀ ਸੁੱਚੀ ਆਤਮਕ ਕਾਰਗਰ ਪਿਉਂਦ ਇਲਾਹੀ ਪਿਆਰ ਹੈ। ਮਨ ਰੇ ਕਿਉਂ ਛੂਟੋ ਬਿਨ ਪਿਆਰ, ਮਨ ਰੇ ਕਿਉਂ ਛੂਟੈ ਬਿਨ ਪਿਆਰ। ਕਿਆ ਜਪ, ਕਿਆ ਤਪ ਸੰਜਮੋ, ਕਿਆ ਵਰਤ, ਕਿਆ ਇਸ਼ਨਾਨ, ਜਬ ਲਗ ਜੁਗਤ ਨ ਜਾਣੀਏ, ਭਾਉ ਭਗਤ ਭਗਵਾਨ। ਸਾਚ ਕਹੋ ਸੁਨ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਸਾਧ ਸੰਗਤ ਅਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਧਿਆਨ ਦੇਣਾ ਜੀ, ਜਦੋਂ ਸਾਧ ਸੰਗਤ ਤੇ ਸਿਮਰਨ ਨਾਲ ਸਾਡਾ ਮਨ ਨਿਰਮਲ ਹੁੰਦਾ ਹੈ, ਸਾਡੀ ਆਤਮਾ ਦਾ ਅਕਸ਼ ਸਾਡੇ ਮਨ ਉੱਤੇ ਪੈਂਦਾ ਹੈ, ਤਾਂ ਸਾਡੇ ਅੰਦਰ ਮੈਂ ਮੇਰੀ ਦੇ ਪਿਆਰ ਦੀ ਬਜਾਏ ਤੂੰ ਤੇਰੀ ਦਾ ਪਿਆਰ ਵੱਧਦਾ ਜਾਂਦਾ ਹੈ। ਇਸ ਤਰ੍ਹਾਂ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਵਾਲੀ ਰੰਗਤ ਨਾਲ ਸਾਡੀ ਹਉਮੈ ਦਾ ਭਰਮ ਭੁਲਾਵਾ ਦੂਰ ਹੋ ਜਾਂਦਾ ਹੈ। ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਕਬੀਰ ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ ਮੇਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਸ ਤਰ੍ਹਾਂ ਜਦ ਸਾਡੇ ਮਨ ਨੂੰ ਇਲਾਹੀ ਪਿਆਰ ਦੀ ਪਿਉਂਦ ਚੜ ਜਾਂਦੀ ਹੈ ਤਾਂ ਸਾਨੂੰ ਪ੍ਰਤੀਤ ਹੋਣ ਲੱਗ ਪੈਂਦਾ ਹੈ ਕਿ ਇਲਾਹੀ ਹੁਕਮ ਹੀ ਸਾਰੇ ਪਾਸੇ ਓਤ ਪੋਤ ਰਵ ਰਿਹਾ ਭਰਪੂਰ ਹੈ। ਸਾਡੀ ਨਿੱਕੀ ਜੀ ਹਉਮੈ ਦੀ ਮਨ ਮਰਜ਼ੀ ਲਈ ਕੋਈ ਥਾਂ ਨਹੀਂ, ਅਟਲ ਅਪੁੱਲ ਅਪਾਰ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਨਾ ਜਾਂ ਭਾਣੇ ਵਿੱਚ ਸੁਰ ਹੋ ਕੇ ਚੱਲਣਾ ਹੀ ਸਾਡਾ ਫਰਜ਼ ਹੈ ਤੇ ਸਾਡੇ ਲਈ ਲਾਭਦਾਇਕ ਤੇ ਕਲਿਆਣਕਾਰੀ ਹੈ। ਜਗਿਆਸੂ ਇਸ ਆਤਮਕ ਅਵਸਥਾ ਵਿੱਚ ਫਿਰ ਇਉਂ ਪ੍ਰਤੀਤ ਕਰਦਾ ਹੈ, ਜੋ ਤੂੰ ਕਰੇ ਕਰਾਵੇ ਸੁਆਮੀ ਸਾ ਮਸਲਤ ਪਰਵਾਨ, ਹਮ ਕਿਛ ਨਾਹੀਂ ਏਕੋ ਉਹੀ ਮੈਂ ਨਾਹੀਂ, ਪ੍ਰਭ ਸਭ ਕਿਛ ਤੇਰਾ, ਕਾਠ ਕੀ ਪੁੱਤਰੀ ਕਹਾਂ ਕਰੇ ਬੱਪਰੀ, ਖਿਲਾਵਣ ਹਾਰੋ ਜਾਨੈ ਮੈਂ ਨਾਹੀਂ, ਕਛ ਹਉ ਨਹੀਂ ਕਿਛ ਆਹੇ ਨ ਮੋਰਾ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਇਸ ਤਰ੍ਹਾਂ ਦੋਹਾਂ ਮਾਨਸਿਕ ਤੇ ਆਤਮਕ ਅਵਸਥਾਵਾਂ ਨੂੰ ਇਉਂ ਦਰਸਾਇਆ ਜਾ ਸਕਦਾ ਹੈ, ਇੱਕ ਪਾਸੇ ਹੈ ਮਾਨਸਿਕ ਅਵਸਥਾ, ਦੂਜੇ ਪਾਸੇ ਹੈ ਆਤਮਕ ਅਵਸਥਾ। ਮਾਨਸਿਕ ਅਵਸਥਾ ਤ੍ਰੈਗੁਣੀ ਮਾਇਕੀ ਖੇਲ ਹੈ, ਹਉਮੈ ਮੈਂ ਮੇਰੀ ਦਾ ਬੋਲਬਾਲਾ ਹੈ, ਹਉਮੈ ਪ੍ਰਾਇਣ ਹੈ ਭਰਮ ਭੁਲਾਵਾ ਹੈ। ਤੇ ਆਤਮਕ ਅਵਸਥਾ ਆਤਮਕ ਪਿਰਮ ਖੇਲ ਹੈ, ਤੂੰ ਤੇਰੀ ਦੀ ਭਾਵਨਾ ਹੈ, ਆਤਮ ਪ੍ਰਾਇਣ ਹੈ, ਅਨੁਭਵ ਪ੍ਰਕਾਸ਼ ਹੈ। ਹਾਂਜੀ, ਮਾਨਸਿਕ ਅਵਸਥਾ ਮਨ ਮਰਜ਼ੀ ਹੈ, ਆਪਣੇ ਭਾਣੇ ਵਿੱਚ ਚੱਲਣਾ ਹੈ, ਕਰਮ ਬੱਧ ਹੈ, ਮਾਇਆ ਦੀ ਖਿੱਚ ਹੈ, ਦੁੱਖ ਕਲੇਸ਼ ਹੈ, ਈਰਖਾ ਦੁਆਇਤ ਹੈ। ਤੇ ਆਤਮਕ ਅਵਸਥਾ ਇਲਾਹੀ ਹੁਕਮ ਹੈ, ਹੁਕਮ ਰਜਾਈ ਚੱਲਣਾ ਹੈ, ਕਰਮਾਂ ਤੋਂ ਆਜ਼ਾਦ ਹੈ, ਪ੍ਰੀਤ ਡੋਰੀ ਦੀ ਖਿੱਚ ਹੈ, ਸਦਾ ਕੁਸਲ ਖੇਮ ਹੈ, ਮੈਤਰੀ ਭਾਵ ਹੈ। ਮਾਨਸਿਕ ਅਵਸਥਾ ਵੈਰ ਵਿਰੋਧ ਹੈ, ਅਸ਼ਾਂਤੀ ਹੈ, ਆਵਾਗਮਨ ਹੈ, ਜਮਾਂ ਦੇ ਫੇਰ ਵਿੱਚ ਹੈ। ਤੇ ਆਤਮਕ ਅਵਸਥਾ ਪਿਆਰ ਹੈ, ਸ਼ਾਂਤੀ ਹੈ, ਬਹੁਰ ਨਾ ਮਰਨਾ ਹੈ, ਜਮਾਂ ਤੋਂ ਆਜ਼ਾਦ ਹੈ। ਹਾਂਜੀ, ਮਾਨਸਿਕ ਅਵਸਥਾ ਤ੍ਰਿਸ਼ਨਾ ਦੀ ਅੱਗ ਹੈ, ਦੂਜਾ ਭਾਵ ਹੈ ਇੱਛਾ ਹੈ, ਸ਼ਿਕਾਇਤ ਹੈ, ਰੋਸ ਹੈ। ਤੇ ਆਤਮਕ ਅਵਸਥਾ ਤ੍ਰਿਪਤ ਅਗਾਏ ਹੈ, ਇੱਕੋ ਇੱਕ ਹੈ, ਨਿਰ ਇੱਛਤ ਹੈ, ਸ਼ੁਕਰ ਹੈ, ਭਲਾ ਹੈ। ਮਾਨਸਿਕ ਅਵਸਥਾ ਵਿੱਚ ਹਉਮੈ ਵੇੜੇ ਮਨ ਦਾ ਪ੍ਰਗਟਾਵਾ ਹੈ, ਜਿਸ ਵਿੱਚ ਔਗਣ ਭਰਪੂਰ ਹਨ। ਅਸੀਂ ਜੋ ਵੀ ਖਿਆਲ ਇੱਛਾ ਰੀਝਾ ਕਰਮ ਕਰਦੇ ਹਾਂ ਸਭ ਹਉਮੈ ਪ੍ਰਾਇਣ, ਆਪਣਾ ਭਾਣਾ ਹੈ, ਮਨ ਮਰਜ਼ੀ ਹੈ ਜੀ। ਇਸ ਲਈ ਇਲਾਹੀ ਹੁਕਮ ਤੋਂ ਬੇਸੁਰੇ ਤੇ ਉਲਟ ਹਾਂ, ਜਿਸ ਦੀ ਸਜ਼ਾ ਸਾਨੂੰ ਭੁਗਤਣੀ ਪੈਂਦੀ ਹੈ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਹਾਂਜੀ, ਮਾਇਕੀ ਮੰਡਲ ਵਿੱਚ ਸਾਡੀਆਂ ਨੇਕੀਆਂ, ਇਹ ਸਾਡੇ ਪਰਉਪਕਾਰ, ਫਰਜ਼, ਮੋਹ, ਪਿਆਰ, ਪਾਠ, ਪੂਜਾ, ਕਰਮ ਕਾਂਡ ਸਭਨਾਂ ਅੰਦਰ ਹਉਮੈ ਦੀ ਲੇਸ ਜਾਂ ਅੰਸ਼ ਹੁੰਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਜਾਂਦੇ ਹਾਂ। ਤੇ ਆਤਮਕ ਅਵਸਥਾ, ਜਿਸ ਵਿੱਚ ਜੀਵ ਸਾਧ ਸੰਗਤ ਅਤੇ ਗੁਰੂ ਦੀ ਬਖਸ਼ਿਸ਼ ਦੁਆਰਾ ਜਦ ਇਲਾਹੀ ਹੁਕਮ ਬੁੱਝ ਲੈਂਦਾ ਹੈ, ਉਹ ਆਪਣੇ ਹਉਮੈ ਨੂੰ ਆਤਮ ਪ੍ਰਾਇਣ ਕਰਕੇ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਰੁੜਿਆ ਜਾਂਦਾ ਹੈ, ਅਤੇ ਆਤਮਕ ਪ੍ਰਕਾਸ਼ ਦੇ ਸਾਰੇ ਦੈਵੀ ਗੁਣ ਉਸ ਵਿੱਚ ਉਪਜ ਪੈਂਦੇ ਹਨ ਤੇ ਪ੍ਰਵੇਸ਼ ਹੋ ਜਾਂਦੇ ਹਨ। ਦੂਜੇ ਲਫ਼ਜ਼ਾਂ ਵਿੱਚ ਸਾਡੇ ਮਾਇਕੀ ਔਗਣ ਹਉਮੈ ਦਾ ਪ੍ਰਗਟਾਵਾ ਤੇ ਪਸਾਰਾ ਹਨ, ਤੇ ਸਾਰੇ ਦੈਵੀ ਗੁਣ ਹੁਕਮ ਦਾ ਹੀ ਪ੍ਰਕਾਸ਼ ਅਤੇ ਪ੍ਰਤੀਕ ਹਨ। ਇਹ ਮਨ ਧੰਦੇ ਬੰਧਾ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ, ਨਾਮ ਸੰਗ ਮਨ ਪ੍ਰੀਤ ਨਾ ਲਾਵੇ, ਕੋਟ ਕਰਮ ਕਰਤੋ ਨਰਕ ਜਾਵੇ, ਹੋ ਹੋ ਕਰਤੇ ਕਰਮ ਰਥ ਤਾਂ ਕੋ ਭਾਰ ਅਫਾਰ, ਪ੍ਰੀਤ ਨਹੀਂ ਜੋ ਨਾਮ ਸਿਉਂ ਤਾਂ ਇਹੋ ਕਰਮ ਵਿਕਾਰ। ਇਸ ਹੁਕਮ ਰਜਾਈ ਚੱਲਣ ਵਿੱਚ ਆਪਣੇ ਮਨ ਦੀ ਰੰਗਤ ਮਰਜ਼ੀ ਰੀਝਾਂ ਚਾਓ ਸਵਾਦ ਤ੍ਰਿਸ਼ਨਾ ਰੰਗਤ ਵਲਵਲੇ ਸਿਆਣਪਾਂ चतुराइयां रोसे गिले शिकायतां ईरखा द्वैत वैर विरोध शक क्यों क्या कैसे आदि नीवी माइकी रुचियां दी लेश भी नहीं हो सकती। इथे अपने मन नू मारन दा सवाल नहीं है बल्कि हों धारी मन नू मोड़ मोड़ के प्रेर प्रेर के साध संगत विच विचर के गुरबाणी नाल परस के सिमरन करके सेवा करके प्रीतम दे प्रीत प्यार दे स्वप्ना विच प्यों प्यों के मन नू टुबियां लवा के प्रेम प्याले पला के प्रीत रंगन विच रंग के प्यार दी प्योंद चाड़ के अलमस्त मतवारे होके मैं मेरी तो बेखुद होके ही मन दियां नीवियां रुचियां नू बदलिया जा सकदा है जी ते हुक्म रजाई चलन दी जाच सिखी जा सकदी है। गुरबाणी विच इस अवस्था नू इउं बयान कीता गया है कबीर कूकर राम को मुतिया मेरो नाओ गले हमारे जेवरी जै खिंचे तह जाओ। हुक्म रजाई चलन लई तीन सस्यां दी कमाई दी लोड़ है। हां जी ससा सबर ससा शुकर ते ससा सिमरन। हुक्म रजाई चलन लई तीन सस्यां दी कमाई करनी है सबर अपनियां सियाणपां ते ब्यौंतां नूं लांबे रख के जो कुछ इलाही रजा द्वारा बख्शिश हुंदी है उस नूं प्रीतम दी प्रिय प्यार दात समझ के सबर विच रहना। यह है सबर। रुखी सुखी खाए कै ठंडा पानी पियो फरीदा देख पराई चोपड़ी ना तरसाए जियो। शुकर दूसरा ससा शुकर अपने प्रीतम वालों जो कुछ बख्शिश होवे उस नूं प्रीत दात समझ के उसका शुकराना करना। जे मारे ता भी मेहर जे मार जिवाले ता भी बख्शिश जे कोर बहाले ता तेरी वडियाई जे मार कढे पी त्याई जे दुख सुख देवे ता प्रीतम दी मौज जे लाभ होवे ता उस दी दात जे घाटा होवे ता उस दी रजा जे वडियाई होवे ता उस दी वडियाई जे निंदा होवे ता उस दी मेहर। यानी जीवन दी हर हालत विच गमी खुशी दुख सुख वडियाई निंदा लाभ हानि तंदुरुस्ती बीमारी जीवन मौत विच अपने प्रीतम दी मौज ते खुशी प्रतीत करनी ते मन तन चित नू शुकराने विच रखना। ए है शुकर। ज्यों पावे त्यों राख लै हम शरण प्रभ आए राम राजे जे सुख दे ता तुझे अराधी दुख भी तुझे त्याई जे भुख दे ता इत ही राजा दुख विच सुख मनाई जे लोक सलाहे ता तेरी उपमा जे निंदे ता छोड़ न जाई। तीसरा ससा सिमरन। हां जी ऐसे मन मोहने सद बख्शिंद सद मेहरवान प्रित पाले नितसार संभाले लाड लडावे खेल खिलावे अत प्रीतम रब नू शुकराने दी भावना नाल त्याउना। सिमरन की है जी के सद मेहरबान प्रित पाले नितसार संभाले खेल खिलावे लाड लडावे अत प्रीतम रब नू शुकराने दी भावना विच त्याउना। याद करना सिमरन करना ही साडा अव्वल फर्ज बनता है ताकि प्रीतम त्रुठ के अपने दरों करों होर वधेरिया उचिया सुचिया दातां बख्शदा रहे। असी उस दे शुकराने विच उस दे अथाह निगे नानक प्यार दे हुलारियां विच कृत कृत हुंदे होए जीवन रूप सिमरन प्रभ तेरा बन जाइए। हां जी सिमरन की है कि असी नानक प्यार दे हुलारियां विच कृत कृत हुंदे होए जीवन रूप सिमरन प्रभ तेरा बन जाइए। सिमरन कीते बगैर अंतर आत्मे अनुभव नहीं खुल सकता। हां जी बड़ा जरूरी नुक्ता है कि सिमरन कीते बगैर अंतर आत्मे अनुभव नहीं खुल सकता। अनुभव तो बगैर हुक्म नहीं बुझया जा सकता ते हुक्म बुझे बगैर भाणा नहीं मन्या जा सकता ਭਾਣਾ ਮੰਨੇ ਬਗੈਰ ਸਬਰ ਸੰਤੋਖ ਨਹੀਂ ਹੋ ਸਕਦਾ, ਤੇ ਸਬਰ ਸੰਤੋਖ ਤੋਂ ਬਗੈਰ ਸ਼ੁਕਰਾਨਾ ਨਹੀਂ ਹੋ ਸਕਦਾ। ਜਦੋਂ ਮਨ ਨੂੰ ਇਲਾਹੀ ਪ੍ਰੀਤ ਦੀ ਪਿਉਂਦ ਚੜ੍ਹਦੀ ਹੈ ਤਾਂ ਮਨ ਪੂਰਨ ਤੌਰ ਤੇ ਆਤਮ ਪ੍ਰਾਣ ਹੋ ਕੇ ਗੁਰੂ ਘਰ ਦਾ ਬੈ ਖਰੀਦ ਗੋਲਾ ਬਣ ਜਾਂਦਾ ਹੈ ਅਤੇ ਸਤਿਗੁਰ ਦੀ ਪ੍ਰੇਮ ਦੀ ਡੋਰੀ ਨਾਲ ਬੱਝਿਆ ਹੋਇਆ ਜਿਉਂ ਪ੍ਰੀਤਮ ਚਲਾਏ ਤਿਉਂ ਚੱਲਦਾ ਹੈ। ਜਿਉਂ ਤੂੰ ਚਲਾਵੇ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਹ ਬੈਸਾਲੇ ਤਾਂ ਬੈਸਾ ਸੁਆਮੀ, ਜਹ ਭੇਜੈ ਤੈ ਚਾਹਵਾਂ। ਹਾਂਜੀ, ਜਹ ਬੈਸਾਲੇ ਤਾਂ ਬੈਸਾ ਸੁਆਮੀ, ਜਹ ਭੇਜੈ ਤੈ ਜਾਵਾਂ। ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹਮਾਰੀ। ਜੈਸੀ ਆਗਿਆ ਕੀਨੀ ਠਾਕਰ, ਤਿਸ ਤੇ ਮੁਖ ਨਹੀਂ ਮੋਰਿਓ। ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ, ਊਠ ਉਹਾਂ ਕੋ ਦੋਰਿਓ। ਇਸ ਤਰ੍ਹਾਂ ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ। ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ, ਉਸ ਤਰ੍ਹਾਂ ਚੱਲਣਾ ਹੀ ਹੁਕਮ ਰਜਾਈ ਚੱਲਣਾ ਹੈ। ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਬਚਨਾਂ ਦੁਆਰਾ ਕਿ ਹੁਕਮ ਰਜਾਈ ਚੱਲਣਾ ਕੀ ਹੈ। ਹੁਕਮ ਰਜਾਈ ਚੱਲਣਾ ਇਹ ਫੋਕੇ ਗਿਆਨ ਦਾ ਵਿਸ਼ਾ ਨਹੀਂ। ਬੁੱਧੀ ਨਾਲ ਤੋਲ ਮਿਣ ਕੇ ਹੁਕਮ ਨੂੰ ਕਮਾਇਆ ਜਾਂ ਭਾਣੇ ਵਿੱਚ ਚੱਲਿਆ ਨਹੀਂ ਜਾ ਸਕਦਾ। ਇਲਾਹੀ ਹੁਕਮ ਦੀ ਇਹ ਡੋਰੀ ਤਾਂ ਪ੍ਰੀਤਮ ਦੇ ਹੱਥ ਹੈ, ਤੇ ਉਹ ਆਪਣੀ ਮੌਜ ਵਿੱਚ ਜਿਵੇਂ ਸਾਨੂੰ ਚਲਾਏ, ਉਸੇ ਤਰ੍ਹਾਂ ਚੱਲਣਾ ਹੁਕਮ ਰਜਾਈ ਚੱਲਣਾ ਹੈ। ਇਸ ਵਿੱਚ ਹਉਮੈ ਵਾਲੀ ਮੈਂ ਮੇਰੀ ਦੀ ਭਾਵਨਾ ਤੂੰ ਤੇਰੀ ਵਿੱਚ ਬਦਲ ਜਾਂਦੀ ਹੈ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਹਾਂਜੀ, ਇਲਾਹੀ ਹੱਥਾਂ ਵਿੱਚ ਪਕੜੀ ਪ੍ਰੀਤ ਡੋਰੀ ਨਾਲ ਬੱਧੇ ਦਿਲ ਦੀ ਚਾਲ ਹੀ ਹੁਕਮ ਰਜਾਈ ਚੱਲਣਾ ਹੈ। ਜਿਵੇਂ ਇਹ ਪ੍ਰੀਤ ਡੋਰੀ ਹਿੱਲੇ, ਤਿਵੇਂ ਸਾਡਾ ਮਨ ਤਨ ਚਿੱਤ ਹਿੱਲੇ। ਇਹੋ ਸਤਿਗੁਰ ਦੇ ਭਾਣੇ ਵਿੱਚ ਚੱਲਣਾ ਤੇ ਭਾਣਾ ਮੰਨਣਾ ਹੈ। ਮੂੰਹ ਲਾਲਨ ਸਿਉਂ ਪ੍ਰੀਤ ਬਣੀ ਰਹਾਓ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਹੁਕਮ ਰਜਾਈ ਚੱਲਣਾ ਪਿੱਛੇ ਲੱਗ ਨੱਕ ਨਕੇਲਾ। ਆਓ ਫਿਰ ਆਪਾਂ ਵੀ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਮਨ ਮਰਜ਼ੀ ਤਿਆਗ ਕੇ ਇਲਾਹੀ ਪ੍ਰੀਤ ਡੋਰੀ ਨਾਲ ਬੱਝ ਜਾਈਏ ਅਤੇ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਕਮਾਈਏ। ਉਲਟ ਜਾਤ ਕੁਲ ਦੋ ਵਿਸਾਰੀ, ਸੁਨ ਸਹਿਜ ਮੈਂ ਬੁਨਤ ਹਮਾਰੀ। ਹਮਰਾ ਝਗੜਾ ਰਹਾ ਨ ਕਹੋ, ਪੰਡਿਤ ਮੁੱਲਾਂ ਛਾਡੇ ਦੋ ਰਹਾਓ। ਬੁਨ ਬੁਨ ਆਪ ਪਹਿਰਾਵੋ, ਜਹ ਨਹੀਂ ਆਪ ਤਾਂ ਹੋਏ ਗਾਵੋ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ। ਹੁਕਮ ਦੇ ਪਿਛੋਕੜ ਵਿੱਚ ਹੁਕਮੀ ਅਥਵਾ ਹੁਕਮ ਦੇਣ ਵਾਲੇ ਦੀ ਰਜ਼ਾ ਹੁੰਦੀ ਹੈ, ਤੇ ਹੁਕਮ ਮੰਨਣ ਵਾਲਾ ਜੇ ਇਸ ਹੁਕਮ ਦੀ ਰਜ਼ਾ ਨੂੰ ਬੁੱਝ ਪਛਾਣ ਲਵੇ ਤਾਂ ਹੁਕਮ ਦੀ ਸਹੀ ਅਰਥਾਂ ਵਿੱਚ ਤਾਮੀਲ ਕਰ ਸਕਦਾ ਹੈ। ਇਸ ਦੇ ਉਲਟ ਜੇ ਹੁਕਮੀ ਦੀ ਅੰਤਰੀ ਭਾਵਨਾ ਨੂੰ ਅਨੁਭਵ ਨਾ ਕਰ ਸਕੇ ਤਾਂ ਓਜੜ ਵਿੱਚ ਪੈ ਜਾਂਦਾ ਹੈ, ਤੇ ਇਸ ਹੁਕਮ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਬੇਸੁਰਾ ਹੋ ਕੇ ਕਰਮ ਕਰਦਾ ਤੇ ਨਤੀਜਾ ਭੁਗਤਦਾ ਹੈ। ਇਲਾਹੀ ਹੁਕਮ ਅਤ ਸੂਖਮ, ਅਤ ਗੁੱਜਾ ਅਤੇ ਅਪਾਰ ਹੈ। ਇਲਾਹੀ ਹੁਕਮ ਅਤ ਸੂਖਮ, ਗੁੱਜਾ ਅਤੇ ਅਪਾਰ ਹੈ। ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ। ਅਸੀਂ ਮਨ ਮਤੀਏ ਹੁਕਮ ਦੀ ਰਵਾਨਗੀ ਵਿੱਚ ਆਪਣੀ ਮਨ ਮਰਜ਼ੀ ਰਲਾ ਕੇ ਹੁਕਮ ਦੀ ਸਹਿਜ ਚਾਲ ਜਾਂ ਭਾਣੇ ਵਿੱਚ ਵਿਘਨ ਪਾ ਦਿੰਦੇ ਹਾਂ ਤਾਂ ਸੁਖਦਾਈ ਤੇ ਕਲਿਆਣਕਾਰੀ ਇਲਾਹੀ ਹੁਕਮ ਦੀ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ। ਇਸ ਇਲਾਹੀ ਹੁਕਮ ਦੇ ਪਿੱਛੇ ਪ੍ਰੀਤ ਪ੍ਰੇਮ ਰਸ ਚਾਓ ਨਾਮ ਦੀ ਰੰਗਤ ਹੈ, ਜੋ ਦਿਮਾਗੀ ਸੂਝ ਤੇ ਅਕਲ ਤੋਂ ਪਰੇ ਹੈ। ਇਸ ਵਿਚਾਰ ਨੂੰ ਹੋਰ ਸਮਝ ਗੋਚਰੀ ਕਰਨ ਲਈ ਕੁਝ ਇੱਕ ਉਦਾਹਰਣ ਦਿੱਤੇ ਜਾਂਦੇ ਹਨ। ਮਾਂ ਦੀ ਮਮਤਾ, ਇਹ ਬੇਲਾਗਤਾ, ਨਿਸ਼ਕਾਮਤਾ, ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਹਾਂਜੀ, ਮਾਂ ਦੀ ਮਮਤਾ ਇਹ ਆਤਮਕ ਪਿਆਰ ਵਿੱਚ ਰੱਬ ਦੀ ਭਾਵਨਾ ਹੈ। ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਨਾ ਮਾਂ ਦਾ ਵੱਡਮੁੱਲੀ ਪ੍ਰੇਮ ਕਿਰਤ ਹੈ। ਉਹ ਆਪਣਾ ਸਾਰਾ ਜੀਵਨ ਬੱਚੇ ਤੇ ਨਿਛਾਵਰ ਕਰਕੇ ਰੱਬੀ ਪਿਆਰ ਦੇ ਭੇਦ ਨੂੰ ਅਨੁਭਵ ਕਰਦੀ ਹੈ ਤੇ ਆਪ ਦੁੱਖ ਝੱਲਦੀ, ਰਾਤਾਂ ਜਾਗਦੀ, जफर जाल दी है, अपने रूप दी लाली नू जो उसने साला बदी साम साम रखी सी, बच्चे नू जन्म देन समय सहज सुभाए अर्पण कर देंदी है। ए मां रूपी प्यार विच रब दी रबता है, अकाल पुरख दा हुक्म है, डिवाइन विल है, ममता देस अन दिस दे गुज्जे छिपे भेद नू, ए चुप प्रीत नू, ए अकलां वाले ए बुद्धि मंडल दे कैदी अनुभव नहीं कर सकते। हां जी, मां रूपी प्यार विच रब दी रबता है, अकाल पुरख दा हुक्म डिवाइन विल है, ममता दे इस अन दिस दे गुज्जे छिपे हुए भेद नू, इस चुप प्रीत नू, ए अकलां वाले ए बुद्धि मंडल दे कैदी अनुभव नहीं कर सकते। कुर्बान कीता तिसे विटों जिन बोह मीठा लाया, ए कहन कहाउण दी समझन समझाउण दी गल ही नहीं, ए तां गल कुछ होर है। इस तरह मां बड़े सबर सबूरी नाल जफर जाल दी अत्यंत पीड़ा सहार के, जीवन नू जोखों विच पा के, अपना आप वार के, अपना आपा वंड के, सराने खफन रख के बच्चे नू जन्म देंदी है। ए अलौकिक कुर्बानी अते इलाही चमत्कार द्वारा बच्चे नू नवा जन्म ही नहीं देंदी, बल्कि आप भी निरीपुरी स्त्री तो बदल के मां दा नवा स्वरूप धारदी है, ते खुद प्रकृति बनदी है। ए सब कुछ इलाही हुक्म दी अनोखी आश्चर्य करामात है जी, जिस नू असी नहीं बुझदे। मां बच्चे दे सूखम प्यार ते इलाही भेद नू जानन लई अपने हिरदे विच प्रेम अग्नि बालनी पैंदी है। ए मां ममता दी भावना दा प्रेम आकार सारे ब्रह्मंड नू अपनी गलवकड़ी विच लै के सृष्टि दियां सारियां जीवां नू प्रतिपालदा, नित सार संभालदा, लाड लडाउंदा, खेल खिलाउंदा है। इस करामाती प्रेम खेल विच इलाही हुक्म दा आश्चर्य बिस्मादी प्रकाश प्रगटावा अते प्रतीक है। मां दी इस आपा वारन दी रीज अकाल पुरख दे हुक्म दी पालना उते खुश होके करता आप इस चुप प्रीत दे भेद नू प्रकाशदा है, ते मां प्यार विच आप सिरजनहार बच्चे दा रूप धार के मां नू भी प्यार करन लग जांदा है। जद ताई बच्चा अपनी मां दे प्यार दी छतर छाया हेठ रहिंदा है, उसनू कोई फिकर कोई चिंता सियानप नहीं करनी पैंदी, उसदी परवरिश मां प्यार राही इलाही हुक्म विच हो रही है, ते उस दियां सारियां लोड़ां सहजे ही पूरियां हो जांदियां हन। ज्यों ज्यों बच्चे अंदर सियानप आउंदी जांदी है, इलाही बख्शिशां दी रवानगी विच बिघन पैंदा जांदा है, अते ओ अपनी होमे दे परम भुलावे विच फिकर चिंता दा शिकार हुंदा जांदा है। इस तरह बच्चा इलाही हुक्म दी रजा विचों निकल के इलाही बख्शिशां तों वांझा हो के अते फिकर चिंता कल्पना दियां पंडां चुकी फिरदा है। जब लग हुक्म ना बूझता तब ही लो दुखिया, देखण नू प्रतीत हुंदा है कि उस दी परविश उस दे मां बाप कर रहे हन। हां जी, ए देखण नू प्रतीत हुंदा है कि बच्चे दी परविश उस दी मां बाप कर रहे हन। असल विच ए परविश अकाल पुरख दे हुक्म दी गुज्जी सहज चाल दा पिरम खेल है। इस गुज्जे भेद नू कोई विरला गुरमुख ही जानदा बुझदा पहचानदा है। दूजे लफ्जां विच इलाही सुखदाई कल्याणकारी प्रेम स्वपना दी गोद विचों निकल के बच्चा अपनी होमे दे परम भुलावे विच ठोकरां खांदा जमां दे वस पैंदा है। इस तब्दीली दा मुढ कारण भोलेपन दा त्याग। हां जी, क्यों बच्चा दुख भोगदा है परम भुलावे विच ठोकरां खांदा है, ए दो तब्दीली है। इस दा मुढला कारण है भोलेपन दा त्याग, होमे दा भरम, मैं मेरी दा एहसास, ते सियाणपां चतराइयां दा आवेश ही है। लिव छुटकी लगी तृष्णा माया अमर वरताया, ए माया जित हर विसरै मोह उपजै पाओ दूजा लाया। हां जी, ए माया जित हर विसरै मोह उपजै पाओ दूजा लाया। पालन पोषण दी ए कठिन किरिया प्रेम रस विच लीन होई मां नूं आनंदमयी लगदी है। ਘਰ ਦੇ ਕੰਮਾਂ ਕਾਰਾਂ ਵਿੱਚ ਗਲਤਾਨ ਮਾਂ ਆਪਣੇ ਬੱਚੇ ਵਿੱਚ ਲਿਵ ਲਾਈ ਰੱਖਦੀ ਹੈ। ਚੁੱਲ੍ਹੇ ਵਿੱਚ ਅੱਗ ਬਾਲਦੀ, ਚੱਕੀ ਚੋਂਦੀ, ਪਸੀਨੇ ਦੀ ਬੋ ਨਾਲ ਲਿਬੜੀ ਤਿਬੜੀ ਮਾਂ ਦੀ ਗੋਦੀ ਵਿੱਚ ਬੱਚਾ ਰੁੜ ਰੁੜ ਕੇ ਆਪੇ ਆ ਜਾਂਦਾ ਹੈ ਤੇ ਦੁੱਧ ਚੁੰਘਣ ਲੱਗ ਪੈਂਦਾ ਹੈ। ਮਾਂ ਦੇ ਪਿਆਰ ਦੀਆਂ ਅੰਮ੍ਰਿਤ ਘੁੱਟਾਂ ਭਰਦਾ ਭਰਦਾ ਸਭ ਕੁਝ ਭੁੱਲ ਜਾਂਦਾ ਹੈ। ਜੇਕਰ ਬੱਚਾ ਖੇਡਦਾ ਖੇਡਦਾ ਸੜਿਹਾਂਦ ਵਾਲੀ ਥਾਂ ਤੇ ਜਾਂ ਗੰਧਲੇ ਪਾਣੀ ਵਿੱਚ ਡਿੱਗ ਪਵੇ ਜਾਂ ਗੰਦਾ ਹੋ ਜਾਏ, ਉਸਦੇ ਸੱਟ ਵੱਜੇ, ਭਾਵੇਂ ਮਾਂ ਸਜੀ ਧਜੀ ਪੂਰਾ ਹਾਰ ਸ਼ਿੰਗਾਰ ਕਰੀ ਬੈਠੀ ਹੋਵੇ, ਕੀਮਤੀ ਤੋਂ ਕੀਮਤੀ ਕੱਪੜੇ ਪਾਏ ਹੋਣ, ਪਰ ਆਪਣੇ ਲਾਲ ਜਿਗਰ ਦੇ ਟੋਟੇ ਦੀ ਆਵਾਜ਼ ਸੁਣ ਕੇ ਰੋਂਦੇ ਕੁਰਲਾਉਂਦੇ ਲਿਬੜੇ ਤਿਬੜੇ ਬੱਚੇ ਨੂੰ ਆਪਣੀ ਹਿੱਕ ਨਾਲ ਲਾ ਲਵੇਗੀ ਅਤੇ ਪਿਆਰ ਨਾਲ ਚੁੰਮ ਚੱਟ ਕੇ ਰੱਬੀ ਪ੍ਰੇਮ ਦੀਆਂ ਅਜਲੀ ਝਰਨਾਟਾਂ ਰਾਹੀਂ ਬਾਲ ਨੂੰ ਦੁੱਧ ਚੁੰਘਾਉਂਦੀ ਹੈ। ਫਿਰ ਉਸ ਨੂੰ ਲੱਖ ਲੱਖ ਅਸੀਸਾਂ ਦੇ ਕੇ ਲੋਰੀਆਂ ਗਾ ਗਾ ਕੇ ਥਾਪੜ ਥਾਪੜ ਕੇ ਸੌਂਦੀ ਹੈ। ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਨਾ ਹੀ ਮੁਕਤੀ ਦੀ ਇੱਛਾ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗਵਾ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਹਾਂਜੀ, ਮਾਂ ਦੀ ਇਸ ਸੇਵਾ ਭਾਵਨਾ ਵਿੱਚ ਨਾ ਕੋਈ ਸਵਾਰਥ ਹੈ ਨਾ ਹੀ ਮੁਕਤੀ ਦੀ ਇੱਛਾ ਹੈ, ਸਗੋਂ ਮਾਂ ਤਾਂ ਪਿਆਰ ਵਿੱਚ ਆਪਾ ਗੁਆ ਕੇ ਉਸ ਸਿਰਜਣਹਾਰ ਦੇ ਹੁਕਮ ਦੀ ਕਾਰ ਕਮਾਉਂਦੀ ਹੈ। ਇਹ ਅਲੌਕਿਕ ਇਲਾਹੀ ਪ੍ਰੀਤ ਕ੍ਰਿਸ਼ਮਾ ਹੈ। ਗੁਰਬਾਣੀ ਵਿਚਾਰ, ਹੁਕਮ ਭਾਗ 8, ਲੇਖ ਨੰਬਰ 32। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਆਤਮਕ ਲੇਖਣੀਆਂ ਮਹਾਂਪੁਰਖ ਗੁਰਮੁਖ ਪਿਆਰਿਆਂ ਦੁਆਰਾ 132 ਲਿਖਤਾਂ ਇਹ ਪੰਜਾਬੀ ਵਿੱਚ ਉਪਲਬਧ ਹਨ। 5 ਸਪਿਰਚੁਅਲ ਰਾਈਟਿੰਗ ਇੰਗਲਿਸ਼ ਵਿੱਚ ਲਿਖੀਆਂ ਗਈਆਂ ਹਨ। ਇਹ ਮਹਾਂਪੁਰਖਾਂ ਦੀ ਅਤ ਗਾਖੜੀ ਖੇਲ ਦਾ ਸਦਕਾ ਹੈ, ਅਤ ਆਤਮਕ ਘਾਲਨਾ ਦਾ ਸਦਕਾ ਹੈ ਜੋ ਸਾਨੂੰ ਇਹ ਆਤਮਕ ਲੇਖਣੀਆਂ ਪੜ੍ਹਨ ਦਾ ਮੌਕਾ ਮਿਲਦਾ ਹੈ। ਜੀ, ਆਪ ਜੀਆਂ ਨੇ ਸਵਾਸ ਸਵਾਸ ਸਿਮਰਨ ਕਰਕੇ ਜੋ ਆਤਮਕ ਅਨੁਭਵ ਹੋਏ, ਆਪ ਨੇ ਇਲਾਹੀ ਹੁਕਮ ਨੂੰ ਬੁੱਝਿਆ, ਆਪ ਨੇ ਨਾਨਕ ਪਿਆਰ ਤੇ ਆਤਮ ਮੰਡਲ ਦੇ ਝਲਕਾਰਿਆਂ ਨੂੰ ਮਾਣਿਆ ਤੇ ਇਹਨਾਂ ਅਨੁਭਵਾਂ ਨੂੰ ਇਹਨਾਂ ਗੁਰਬਾਣੀ ਵਿਚਾਰ ਦੇ ਲਿਖਤਾਂ ਵਿੱਚ ਸਮਝਾਉਣ ਦੇ ਯਤਨ ਕੀਤਾ ਹੈ। ਇਹ ਲਿਖਤਾਂ ਗੁਰਬਾਣੀ ਦੀ ਗੋਹਜ ਭੇਦਾਂ ਤੇ ਗੋਹਜ ਸਿਧਾਂਤਾਂ ਨੂੰ ਖੋਲ੍ਹ ਕੇ ਦਰਸਾਉਂਦੀਆਂ ਹਨ, ਸ਼ਬਦ ਸੁਰਤ ਮਾਰਗ ਲਈ ਰੋਸ਼ਨ ਮੁਨਾਰੇ ਦਾ ਕੰਮ ਕਰਦੀਆਂ ਹਨ। ਜੀ, ਆਪ ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ 13 ਕਿਤਾਬਾਂ ਦੀ ਸ਼ਕਲ ਵਿੱਚ ਇੱਕ ਸੈੱਟ ਹੈ ਜੋ 130 ਰੁਪਏ ਦੇ ਵਿੱਚ ਬਾਹਰ ਸਟਾਲ 'ਤੇ ਉਪਲਬਧ ਹੈ। ਜੀ, ਲਾਗਤ ਤੇ ਕੀਮਤ ਤੋਂ ਵੀ ਘੱਟ ਹੈ। ਆਪ ਜੀ ਘਰ ਲਿਜਾਓ, ਬੱਚਿਆਂ ਨੂੰ ਪੜ੍ਹਾਓ, ਪਰਿਵਾਰਾਂ ਵਿੱਚ ਵੰਡੋ ਤਾਂ ਜੋ ਵੱਧ ਤੋਂ ਵੱਧ ਗੁਰਬਾਣੀ ਦਾ ਉਪਦੇਸ਼ ਅਸੀਂ ਹਿਰਦੇ ਵਿੱਚ ਕਮਾ ਕੇ ਆਪਣੇ ਜੀਵਨ ਵਿੱਚ ਢਾਲ ਸਕੀਏ, ਆਇਆ ਜਨਮ ਸਫਲਾ ਕਰ ਸਕੀਏ। ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।